एक ओंकार सतनाम कर्ता पुरख निर्भव निर्वैर अकाल मूरत अजूनी सैभं गुरप्रसाद। अज दे जमाने विच धर्म की दुनिया विच चलदा होया हरेक मनुख भी धर्म के हर विश्वास नो तर्क दी अथवा दलील दी दृष्टि तो परखना चाहता है। सतगुरु महाराज गुरु नानक देव जी ने मनुख दे ऐसे व्यवहार नो गलत नहीं ठहराया, बल्कि सतगुरु ने खुद फुरमान किया, अकली साहिब सेवी है, अकली पाई है मान, अकली पढ़ के बुझी है, अकली की चैदान। भाव धर्म की दुनिया विच भी विश्वास करन तो पहला ऐ मनुख तू हर गल नू अकल नाल परख, क्योंकि जे अकल नाल परखेगा तो लाजमी तौर पर पाखंड तो धोखा नहीं खाएगा। इसलिए अज तकदे हां कि जदों मनुख धर्म के हर विश्वास नू भी दलील की दृष्टि नाल तकदा है, फिर कुदरती गल है धार्मिक चिन्हां ते भी सवाल पैदा करेगा। और सिख पंथ के सामने अज एक वड्डा सवाल है, जदों हर नौजवान पुछदा है मैं पग ते बन्ना दस्तार ते सजावां पर क्यों? हाँ, अज इसे सवाल का जवाब लभण दे लई इतिहासिक पक्ष तो धार्मिक पक्ष तो कुछ विचारण का यतन करते हैं। साइंस ने मनुख नूं बहुत ज़्यादा तरक्की दिती है, हत्थां दी शक्ति वध गई है मनुख दियां बनाईयां होईयां आटोमैटिक मशीनां द्वारा। अगे मनुख जिहड़ा कर्म हत्थां नाल बहुत देर विच करदा सी, अज आटोमैटिक मशीनां नाल बड़ी तेज़ी नाल और बहुत चंगी तरह होण लग पिया है। इसे लई हर गल दी पैदावार वध गई है। कदमां दी ताकत भी साइंस ने वधा दिती है। मनुख अगे चलदा सी हौली हौली चलदिया होया बहुत देर नाल पहुँचदा सी, पर हुण ते मनुख किसे भी रेल गड्डी ते बस ते कार ते सवार होके बड़ी तेज़ी नाल सफ़र मुकाड़ लैंदा है। होर तेज़ चलदिया होया हवाई जहाज़ विच बैठ के घंटिया दा सफ़र मिनटां विच मुकाण दी समर्था रखदा है। केवल हत्थां जां पैरां दी शक्ति ही नहीं, बल्कि अखां दी वेखण दी ताकत भी साइंस ने बहुत वधा दिती है। अज हज़ारां नहीं बल्कि लखां किलोमीटर दूर वापरदे होए नज़ारे मनुख कैमरे दी अख राही अपने घर बैठा वेख सकदा है। इसे तरह कन्नां दी सुनण दी शक्ति भी वध गई है। हज़ारां नहीं बल्कि लखां किलोमीटर दूर वापरदियां होईयां घटनावां नूं अपने कन्नां राहीं सुन सकदा है, टैलीफोन दे राहीं अथवा होर साधनां दे राहीं। हुण हत्थां दी शक्ति वध गई है, पैरां दी शक्ति वध गई है, अखां दी शक्ति वध गई है, कन्नां दी शक्ति वध गई है, पर दिमाग दी शक्ति भी वध जाए साइंस दे पास ऐसा कोई ढंग नहीं। पर हाँ, धर्म दे पास इस गल दा जवाब है। हज़ारां सालां तों अध्यात्मिक जीवन जिउंदिआं मन नूं एकागर करदिआं होइआं जदों प्रभु नाल बिरती जोड़न दा यतन कीता गया, मैडिटेशन एक इहो जिहा साधन सी जिहदे नाल दिमाग दी शक्ति वध जांदी है। मन नूं एकागर करदिआं एकागर चित हुंदिआं जदों गुरु दी सिख्या नूं प्रभु दी आवाज़ नूं सुणिआ गया ता सतगुरु महाराज गुरु नानक देव जी ने फुरमान कीता, सुनया दीप लो पाताल, सुनया पो ना सकै काल। भाव दूर दुराडे थावां ते भी की हो रहा है मनुख जान पाएगा अपने दिमाग दी शक्ति राही। पर एक सूत्र होर समझ विच आया, जदों भी मन नूं एकागर करना है, जदों भी धर्म दी साधना करनी है उदों सिर जरूर टक लिया जाए। इस लई अज भी सियाणा विद्वान ब्राह्मण इस गल नूं जाणदा है कि पूजा करन लग्यां धर्म की साधना करन लग्यां भगवान की याद विच जुड़दिआं अपने सिर नूं टकणा है। 500 साल पहला महाराज गुरु नानक देव जी ने ब्राह्मण की इस किरिया के बारे में जिक्र किया। सतगुरु आखन लगे आसा दी वार विच दातार जी दे बचन ने गल माला तिलक लिलाटंग दोए धोती बस्त्र कपाटंग। अपने कपाट उत्ते अपने सिर उत्ते बस्त्र रखद भाव अपने सिर नूं ढक लैंद जदों धर्म की साधना करद। केवल हिंदू समाज विच ब्राह्मण ही ऐसा नहीं करता बल्कि इस्लाम दे विच भी नमाज़ पढ़े जाण वेले जरूरत है हर बंदा टोपी दे नाल अपने सिर नूं टक लवे। इस तरह यहूदी समाज विच भी सिनेगॉग जाण लग्या जरूरी है भावें एक छोटी टोपी नाल दे नाल ही सही पर अपने सिर नूं जरूर टकिया जाए। सिख समाज विच तां इह गल होर ज़्यादा प्रचलित हो के सामने आई क्योंकि सिख धर्म उस समाज विच पैदा होया जिस समाज विच सिर नूं टकना किसी वड्डे दे सत्कार लई जरूरी जाणिया जांदा सी। किसी बजुर्ग नूं वेखदिआं किसी स्याणे नूं वेखदिआं परिवार दीआं औरतां अपना सिर टक लैंदीआं सन इह सत्कार करन दा इक ढंग सी। पर सिर नूं टक लिया जाए इस दी जरूरत धार्मिक दृष्टि तों ते है हाँ शरीरक तौर ते भावें इस दी शायद लोड़ ना होवे क्योंकि वेखदिआं सिर ना ढकण वाले लोग भी अपने जीवन दे विच इस तरह ही विचरते रहते हैं और सारा जीवन बिता देते हैं। सिर ढकण की लोड़ धर्म नूं है शरीर नूं नहीं। पर थोड़ा जिहा होर अगे चलिए अगर सिर ढकण की जरूरत सी तां किसे कपड़े नाल किसे टोपी नाल सिर नूं ढक लिया जाए गल समझ विच आउंदी है। मैं फिर दोहरा देना इसे लई धर्म की साधना करन लग्या जोगियां ने जिहड़े कि जंगलों विच रहिंदिया होया बस्त्र भी नहीं सन पहन दे बल्कि अपने शरीर नूं ढकण दे लई सुआह मल के ही गुजारा कर लेंदे सन पर अपने सिर नूं ढकण दे लई सिर दे उत्ते जटावां उन्होंने भी बना लईआं क्योंकि यह गल समझ विच आ गई सी। अध्यात्मिक जीवन जिउंदिआं नाम जपदिआं प्रभु नाल इक सुर हुंदिआं जो कुछ दिमाग विच सिर विच खूबी पैदा हुई है जिहड़ी ताकत पैदा हो रही है अजाई चली जाएगी व्यर्थ चली जाएगी जे सिर टकिया ना होवे। पर यह सवाल फिर साढ़े सामने उत्थे ही खड़ा है जे केवल सिर ढकण की जरूरत सी तां किसी भी होर ढंग नाल सिर टकिया जा सकता है हर हाल पग ही क्यों बनी जाए। इस गल नूं समझण दे लई लाजमी तौर पर सानू इतिहास दीआं पुराणीआं परतां फरोलणीआं पैणगीआं। आप जी नूं शायद याद होवे महाराज गुरु नानक देव जी की मुलाकात हुई बाबर नाल सन 1521 विच जदों बाबर ने हिंदुस्तान उत्ते पहला हमला किया महाराज गुरु नानक देव भाई लालो दे पास एमनाबाद विखे सैदपुर विखे विराजमान सन और सतगुरु महाराज गुरु नानक देव जी ने उस हमले का जिक्र बाणी विच भी किया। खुरासान खसमाना किया हिंदुस्तान डराया आपह दोष न देई करता जम कर मुगल चढ़ाया एती मार पई कर लाने तैं की दर्द न आया। सतगुरु महाराज गुरु नानक देव जी ने तकिया बाबर ने जालम बन के जाबर बन के मजलूम हिंदुस्तानियों उत्ते हमला किया और बहुत जुल्म किया है। मेरे कहन तो भाव केवल इतना मुगलों के हमले तो पहला भी हिंदुस्तान दे विच लोधी खानदान का राज है सी। लोधी खानदान दे तीन महान बादशाह इस जगत विच हिंदुस्तान उत्ते बड़ा लंबा समा राज करते रहे इब्राहिम लोधी सिकंदर लोधी और बहलोल लोधी। हुण भावें लोधी खानदान हिंदुस्तान उत्ते काबज होया जां लोधी खानदान नूं पठाणा नूं हरा के मुगल काबज हो गया सन 1526 विच इन्हां सारिआं दी नीति पॉलिसी लगभग एक जैसी रही। जिवें जिवें हिंदुस्तान उत्ते काबज हुंदे गए इन्हां लोकां ने हिंदुस्तानियों दबाण दे लई ਔਰ ਇਹਨਾਂ ਲੋਕਾਂ ਦੇ ਮਨਾਂ ਵਿੱਚ ਗੁਲਾਮੀ ਦੇ ਅਹਿਸਾਸ ਨੂੰ ਹੋਰ ਤੇਜ਼ ਕਰਨ ਦੇ ਲਈ ਐਸੇ ਐਸੇ ਹੁਕਮ ਕਰਨੇ ਪ੍ਰਾਰੰਭ ਕਰ ਦਿੱਤੇ ਤਾਂ ਕਿ ਹਰ ਬੰਦਾ ਹਿੰਦੁਸਤਾਨ ਵਿੱਚ ਵੱਸਦਾ ਹੋਇਆ ਆਪਣੇ ਆਪ ਨੂੰ ਮੁਗਲਾਂ ਦਾ ਲੋਧੀਆਂ ਦਾ ਗੁਲਾਮ ਜਾਣੇ। ਕਿਉਂਕਿ ਇਸਲਾਮੀ ਤਹਿਜ਼ੀਬ ਦੇ ਵਿੱਚ ਵੀ ਪੱਗ ਸਰਦਾਰੀ ਦਾ ਚਿੰਨ੍ਹ ਸੀ, ਇਸ ਲਈ ਜਿੱਥੇ ਹੋਰ ਹੁਕਮ ਕੀਤੇ ਕਿ ਹਿੰਦੁਸਤਾਨ ਵਿੱਚ ਵੱਸਦਾ ਹੋਇਆ ਕੋਈ ਬੰਦਾ ਚੰਗਾ ਘੋੜਾ ਆਪਣੇ ਕੋਲ ਨਾ ਰੱਖੇ, ਜਿੱਥੇ ਐਸੇ ਹੁਕਮ ਕੀਤੇ ਗਏ 6 ਮਹੀਨੇ ਤੋਂ ਵੱਧ ਅਨਾਜ ਕੋਈ ਆਪਣੇ ਪਾਸ ਨਾ ਰੱਖੇ, ਜਿੱਥੇ ਐਸੇ ਹੁਕਮ ਕੀਤੇ ਗਏ ਕਿ ਚੰਗਾ ਧਨ, ਚੰਗੀ ਸ਼ੈ, ਚੰਗਾ ਘਰ, ਚੰਗੀ ਇਸਤਰੀ ਮੁਗਲਾਂ ਨੂੰ ਅਰਪਣ ਕਰ ਦਿੱਤੀ ਜਾਏ, ਉੱਥੇ ਇਹ ਹੁਕਮ ਵੀ ਲਾਗੂ ਕੀਤਾ ਗਿਆ ਕਿ ਹਿੰਦੁਸਤਾਨ ਵਿੱਚ ਵਸਣ ਵਾਲਾ ਕੋਈ ਵੀ ਮਨੁੱਖ ਸਰਕਾਰੀ ਅਧਿਕਾਰੀਆਂ ਨੂੰ ਛੱਡ ਕੇ ਆਪਣੇ ਸਿਰ ਉੱਤੇ ਪੱਗ ਨਾ ਬੰਨ੍ਹੇ, ਕਿਉਂਕਿ ਪੱਗ ਆਜ਼ਾਦੀ ਦਾ, ਸਰਦਾਰੀ ਦਾ ਚਿੰਨ੍ਹ ਸੀ। ਔਰ ਵੱਡੇ ਅਫਸੋਸ ਦੀ ਗੱਲ ਕਿ ਹਿੰਦੁਸਤਾਨੀਆਂ ਨੇ ਇਹੋ ਜਿਹੇ ਗੁਲਾਮੀ ਦੇ ਭਰੇ ਹੋਏ ਹੁਕਮਾਂ ਨੂੰ ਸਿਰ ਝੁਕਾ ਕੇ ਪ੍ਰਵਾਨ ਕਰ ਲਿਆ। ਲੰਬਾ ਸਮਾਂ ਇਹ ਗੱਲ ਇਸੇ ਤਰ੍ਹਾਂ ਚੱਲਦੀ ਰਹੀ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸੰਨ 1606 ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਕੁਝ ਹੁਕਮ ਜਾਰੀ ਕੀਤੇ। ਜਿੱਥੇ ਆਜ਼ਾਦੀ ਦਾ ਅਹਿਸਾਸ ਤੇਜ਼ ਕਰਨ ਦੇ ਲਈ ਗੁਰੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਨ ਦੀ ਗੱਲ ਕੀਤੀ, ਉੱਥੇ ਨਾਲ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਕਾਇਦਾ ਵੈਸੀ ਦਸਤਾਰ ਵੀ ਸਜਾਉਣੀ ਪ੍ਰਾਰੰਭ ਕੀਤੀ ਜੈਸੀ ਦਸਤਾਰ ਮੁਗਲ ਬਾਦਸ਼ਾਹ ਸਜਾਇਆ ਕਰਦੇ ਸਨ। ਇਹ ਗੱਲ ਆਖਣ ਵਿੱਚ ਮੈਨੂੰ ਕੋਈ ਹਰਜ ਨਹੀਂ ਪ੍ਰਤੀਤ ਹੁੰਦਾ, ਭਾਵੇਂ ਲੋਧੀ ਖਾਨਦਾਨ ਦੇ ਬਾਦਸ਼ਾਹ ਅਥਵਾ ਮੁਗਲ ਖਾਨਦਾਨ ਦੇ ਬਾਦਸ਼ਾਹ ਬੜੇ ਅਮੀਰ ਸਨ, ਹਿੰਦੁਸਤਾਨ ਉੱਤੇ ਰਾਜ ਕਰਨ ਵਾਲੇ, ਜਿਨ੍ਹਾਂ ਦੇ ਪਾਸ ਹੀਰਿਆਂ, ਮੋਤੀਆਂ, ਸੋਨੇ ਅਥਵਾ ਚਾਂਦੀ ਦੀ ਕੋਈ ਘਾਟ ਨਹੀਂ ਸੀ, ਪਰ ਇਸ ਦੇ ਬਾਵਜੂਦ ਇਹ ਲੋਕ ਆਪਣੇ ਸਿਰ ਉੱਤੇ ਸੋਨੇ ਜਾਂ ਚਾਂਦੀ ਦਾ ਬਣਿਆ ਹੋਇਆ ਤਾਜ ਨਹੀਂ ਸਨ ਰੱਖਦੇ, ਬਲਕਿ ਸਰਦਾਰੀ ਦੇ, ਬਾਦਸ਼ਾਹਤ ਦੇ ਚਿੰਨ੍ਹ ਵਜੋਂ ਆਪਣੇ ਸਿਰ ਦੇ ਉੱਤੇ ਸੁੰਦਰ ਦਸਤਾਰ ਸਜਾਇਆ ਕਰਦੇ ਸਨ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਲਈ ਗੁਰਤਾ ਗੱਦੀ 'ਤੇ ਬੈਠਦਿਆਂ ਸਾਰ ਸੁੰਦਰ ਦਸਤਾਰ ਸਜਾਈ। ਜਿੱਥੇ ਆਜ਼ਾਦੀ ਦੇ ਚਿੰਨ੍ਹ ਵਜੋਂ ਅਕਾਲ ਤਖਤ ਸਾਹਿਬ ਦੀ ਰਚਨਾ ਹੋਈ, ਜਿੱਥੇ 2 ਤਲਵਾਰਾਂ ਪਹਿਨੀਆਂ ਗਈਆਂ, ਮੀਰੀ ਅਤੇ ਪੀਰੀ ਦੀ ਤਲਵਾਰ, ਨਾਲ ਉੱਥੇ ਇਸ ਸਰਦਾਰੀ ਦੇ ਚਿੰਨ੍ਹ ਨੂੰ ਵੀ ਧਾਰਨ ਕੀਤਾ ਗਿਆ। ਇਸੇ ਲਈ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਜ਼ੂਰੀ ਢਾਡੀਆਂ ਭਾਈ ਨੱਥਾ ਅਤੇ ਅਬਦੁੱਲ ਨੇ ਜਿਹੜੀ ਇੱਕ ਵਾਰ ਰਚੀ ਬੜੀ ਪਿਆਰੀ ਸੀ, ਆਖਣ ਲੱਗੇ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਭਾਵ ਇਹ ਮੇਰੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਦੋਂ ਤੇਰੀ ਪੱਗ ਵੇਖਦੇ ਹਾਂ ਤਾਂ ਤੇਰੀ ਇਸ ਸੁੰਦਰ ਪੱਗ ਦੇ ਸਾਹਮਣੇ ਜਹਾਂਗੀਰ ਦੀ ਬਾਦਸ਼ਾਹੀ ਵਾਲੀ ਪੱਗ ਵੀ ਫਿੱਕੀ ਪੈ ਜਾਂਦੀ ਹੈ। ਭਾਵ ਦਸਤਾਰ ਆਜ਼ਾਦੀ ਦਾ ਔਰ ਸਰਦਾਰੀ ਦਾ ਚਿੰਨ੍ਹ ਸੀ। ਮੁਗਲ ਬਾਦਸ਼ਾਹ ਹਿੰਦੁਸਤਾਨ ਵਿੱਚ ਕਾਬਜ ਹੁੰਦਿਆਂ ਹੋਇਆਂ ਨਹੀਂ ਸਨ ਵੇਖਣਾ ਚਾਹੁੰਦੇ ਕਿ ਸਰਕਾਰੀ ਅਧਿਕਾਰੀਆਂ ਤੋਂ ਬਿਨਾਂ, ਰਾਜ ਕਰਦੇ ਹੋਏ ਲੋਕਾਂ ਤੋਂ ਬਿਨਾਂ ਕੋਈ ਹੋਰ ਵੀ ਆਜ਼ਾਦੀ ਦੇ ਇਸ ਚਿੰਨ੍ਹ ਨੂੰ ਧਾਰਨ ਕਰੇ, ਪਰ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਵੀ ਇਹ ਸਰਦਾਰੀ ਦਾ ਚਿੰਨ੍ਹ ਧਾਰਨ ਕੀਤਾ ਔਰ ਆਪਣੇ ਸਿੱਖਾਂ ਨੂੰ ਵੀ ਧਾਰਨ ਕਰਨ ਦਾ ਹੁਕਮ ਕੀਤਾ। ਇਸੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਹਰ ਉਹ ਗੱਲ ਜਿਸ ਨਾਲ ਹਿਰਦੇ ਵਿੱਚ ਆਜ਼ਾਦੀ ਦਾ ਭਾਵ ਪੈਦਾ ਹੋਵੇ ਹੁਕਮ ਕਰ ਦਿੱਤੀ। ਗੁਰੂ ਕਲਗੀਧਰ ਦੇ ਬਾਰੇ ਵਿੱਚ ਇਸੇ ਲਈ ਇਹ ਬਚਨ ਬੜੇ ਮਸ਼ਹੂਰ ਨੇ, ਜਦੋਂ ਸਤਿਗੁਰੂ ਆਖਿਆ ਕਰਦੇ ਸਨ, ਜਿਨ੍ਹਾਂ ਲੋਕਾਂ ਦੀ ਜ਼ਾਤ ਵਿੱਚ, ਕੁੱਲ ਵਿੱਚ ਕਦੇ ਕਿਸੇ ਨੇ ਸਰਦਾਰੀ ਦਾ ਸੁਪਨਾ ਵੀ ਨਹੀਂ ਲਿਆ ਹੋਣਾ, ਮੈਂ ਉਹਨਾਂ ਦੇ ਹਿਰਦੇ ਵਿੱਚ ਸਰਦਾਰੀ ਦੀ ਭਾਵਨਾ ਪੈਦਾ ਕਰ ਦਿਆਂਗਾ। ਇਸੇ ਲਈ ਇਹ ਬਚਨ ਬੜੇ ਪਿਆਰੇ ਨੇ, ਜਿਨ ਕੀ ਜ਼ਾਤ ਔਰ ਕੁੱਲ ਮਾਹੀ, ਸਰਦਾਰੀ ਨਾ ਭਈ ਕਿਦਾਂ ਹੀ, ਇਨਹੀਂ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਮਨੁੱਖੀ ਬਿਰਤੀ ਦੀ ਇਸ ਭਾਵਨਾ ਨੂੰ ਜਾਣਦੇ ਸਨ। ਇਸੇ ਲਈ ਹਰ ਹਾਲ ਸਤਿਗੁਰੂ ਨੇ ਖਾਲਸੇ ਨੂੰ ਸਰਦਾਰ ਬਣ ਕੇ ਦਸਤਾਰਧਾਰੀ ਹੋ ਕੇ ਜਿਉਣ ਦਾ ਹੁਕਮ ਕੀਤਾ। ਇਸੇ ਲਈ ਅੱਜ ਵੀ ਸਿੱਖ ਰਹਿਤ ਮਰਿਆਦਾ ਵਿੱਚ ਐਸਾ ਹੁਕਮ ਹੈ, ਸਿੱਖ ਕਿਸੇ ਵੀ ਤਰ੍ਹਾਂ ਦੀ ਪੁਸ਼ਾਕ ਪਹਿਨੇ, ਕੋਈ ਪਾਬੰਦੀ ਨਹੀਂ। ਉਹ ਚਾਹੇ ਭਾਵੇਂ ਪੈਂਟ ਸ਼ਰਟ ਪਹਿਨੇ, ਉਹ ਚਾਹੇ ਭਾਵੇਂ ਕੁੜਤਾ ਪਜਾਮਾ ਪਹਿਨੇ ਅਥਵਾ ਹੋਰ ਕਿਸਮ ਦਾ ਲਿਬਾਸ ਪਹਿਨੇ, ਪਰ ਉਸ ਦੀ ਪੁਸ਼ਾਕ ਦਾ ਜ਼ਰੂਰੀ ਅੰਗ ਨੇ ਕਛਹਿਰਾ ਔਰ ਦਸਤਾਰ। ਇਸ ਗੱਲ ਤੋਂ ਸਿੱਖ ਨੂੰ ਕਿਸੇ ਵੀ ਤਰ੍ਹਾਂ ਛੋਟ ਨਹੀਂ ਦਿੱਤੀ ਜਾ ਸਕਦੀ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਦੇ ਇਹਨਾਂ ਹੁਕਮਾਂ ਨੂੰ ਸਿੱਖ ਮੰਨਦੇ ਰਹੇ, ਜਦੋਂ ਕਿ ਦੂਸਰੇ ਪਾਸੇ ਹਕੂਮਤ ਬਾਰ ਬਾਰ ਐਸਾ ਜ਼ੋਰ ਲਗਾਉਂਦੀ ਰਹੀ ਕਿ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੇ ਪਾਸੋਂ ਇਹਨਾਂ ਚਿੰਨ੍ਹਾਂ ਨੂੰ ਖੋਲ੍ਹਿਆ ਜਾਏ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾ ਜਾਣ ਤੋਂ ਫੌਰਨ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਕਿਸੇ ਹੱਦ ਤੱਕ ਸਿੱਖ ਰਾਜ ਕਾਇਮ ਕਰ ਦਿੱਤਾ ਔਰ ਸੰਨ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਕਾਇਦਾ ਸਿੱਖ ਰਾਜਧਾਨੀ ਕਾਇਮ ਕਰਕੇ ਸਿੱਖ ਰਾਜ ਦਾ ਪਹਿਲਾ ਸਿੱਕਾ ਵੀ ਜਾਰੀ ਕੀਤਾ। 3 ਸਾਲ ਐਸਾ ਵਾਪਰਦੇ ਰਿਹਾ, ਸੰਨ 1710 ਵਿੱਚ, ਸੰਨ 1711 ਵਿੱਚ ਔਰ ਸੰਨ 1712 ਵਿੱਚ ਬਾਰ ਬਾਰ ਸਿੱਕੇ ਜਾਰੀ ਕੀਤੇ ਜਾਂਦੇ ਰਹੇ। ਜਦੋਂ ਹੌਲੀ ਹੌਲੀ ਮੁਗਲ ਬਾਦਸ਼ਾਹ, ਮੁਗਲ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਬਾਉਣ ਵਿੱਚ ਕਾਮਯਾਬ ਹੁੰਦੀਆਂ ਜਾ ਰਹੀਆਂ ਸਨ, ਇਸੇ ਲਈ ਸੰਨ 1715 ਦੇ ਦਸੰਬਰ ਮਹੀਨੇ ਦੀ 15 ਤਾਰੀਖ ਨੂੰ ਬਾਬਾ ਬੰਦਾ ਸਿੰਘ ਬਹਾਦਰ 8 ਮਹੀਨੇ ਦੇ ਘੇਰੇ ਤੋਂ ਬਾਅਦ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਹੋ ਗਿਆ। ਪਰ ਜਿਸ ਵੇਲੇ ਮੁਗਲ ਸਰਦਾਰਾਂ ਨੇ ਇਸ ਗੜੀ ਨੂੰ ਤੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਇਹ ਤਾਂ ਗਿਣਤੀ ਵਿੱਚ ਕੇਵਲ 40 ਲੋਕ ਸਨ। ਹੁਣ ਮੁਗਲਾਂ ਦੇ ਲਈ ਇਹ ਗੱਲ ਬੜੀ ਨਮੋਸ਼ੀ ਵਾਲੀ ਸੀ ਕਿ ਐਡੇ ਲੰਬੇ ਘੇਰੇ ਤੋਂ ਬਾਅਦ ਪਕੜਿਆ ਜਾਏ ਸਿਰਫ 40 ਬੰਦਿਆਂ ਨੂੰ। ਇਸ ਲਈ ਆਮ ਸ਼ਹਿਰਾਂ ਪਿੰਡਾਂ ਥਾਵਾਂ ਵਿੱਚ ਵੱਸਦੇ ਹੋਏ ਅਮਨ ਪਸੰਦ ਸਿੱਖਾਂ ਨੂੰ ਵੀ ਫੜਿਆ ਜਾਣਾ ਪ੍ਰਾਰੰਭ ਕੀਤਾ ਗਿਆ। ਆਪ ਜੀ ਨੂੰ ਯਾਦ ਰਹੇ ਇਹ ਉਹ ਵੇਲਾ ਸੀ ਜਦੋਂ ਸਿੱਖਾਂ ਦੇ ਸਿਰਾਂ ਦੀ ਕੀਮਤ ਪੈਂਦੀ ਰਹੀ, ਜਦੋਂ ਸਿੱਖ ਦੀ ਇਤਲਾਹ ਦੇਣ ਵਾਲੇ ਬੰਦੇ ਨੂੰ ਵੀ ਵੱਡਾ ਇਨਾਮ ਮਿਲਿਆ ਕਰਦਾ ਸੀ ਅਤੇ ਜੇ ਕਿਤੇ ਕੋਈ ਸਿੱਖ ਨੂੰ ਗ੍ਰਿਫਤਾਰ ਕਰਵਾ ਦਿੰਦਾ ਸੀ ਜਾਂ ਉਸ ਨੂੰ ਕਤਲ ਕਰਵਾਉਣ ਵਿੱਚ ਸਹਾਇਤਾ ਕਰਦਾ ਸੀ ਤਾਂ ਉਸ ਨੂੰ ਹੋਰ ਵੱਡਾ ਇਨਾਮ ਮਿਲਦਾ ਸੀ। ਸੰਨ 1716 ਵਿੱਚ ਮਾਰਚ ਮਹੀਨੇ ਵਿੱਚ ਇਹਨਾਂ ਸਮੂਹ ਗ੍ਰਿਫਤਾਰ ਕੀਤੇ ਹੋਏ ਸਿੱਖਾਂ ਨੂੰ ਇੱਕ ਜਲੂਸ ਦੀ ਸ਼ਕਲ ਵਿੱਚ ਲਾਹੌਰ ਤੋਂ ਦਿੱਲੀ ਵੱਲ ਨੂੰ ਤੋਰਿਆ ਗਿਆ, ਜਿੱਥੇ ਬਾਦਸ਼ਾਹ ਫਰੁਖ ਸ਼ੀਅਰ ਦੇ ਪਾਸ ਇਹਨਾਂ ਨੂੰ ਪੇਸ਼ ਕੀਤਾ ਜਾਣਾ ਸੀ। ਕਹਿੰਦੇ ਨੇ ਉਸ ਜਲੂਸ ਦੇ ਵਿੱਚ ਸਿੱਖਾਂ ਨੂੰ ਬਹੁਤ ਬੁਰੇ ਹਾਲ ਨਾਲ ਇਸ ਜਲੂਸ ਦੀ ਸ਼ਕਲ ਵਿੱਚ ਦਿੱਲੀ ਵੱਲ ਨੂੰ ਤੋਰਿਆ ਗਿਆ। ਆਮ ਤੌਰ 'ਤੇ ਉਲਟੇ ਕਰਕੇ ਉਹਨਾਂ ਨੂੰ ਘੋੜਿਆਂ ਉੱਤੇ ਪੈਰ ਬੰਨ੍ਹ ਕੇ ਦੋਵੇਂ ਪਾਸੇ ਲਟਕਾ ਕੇ ਅਥਵਾ ਊਠਾਂ ਉੱਤੇ ਪੈਰ ਬੰਨ੍ਹ ਕੇ ਦੋਵੇਂ ਪਾਸੇ ਲਟਕਾ ਕੇ ਤੋਰਿਆ ਗਿਆ। ਜਿਨ੍ਹਾਂ ਨੂੰ ਮਜਬੂਰੀ ਵਸ ਘੋੜਿਆਂ ਉੱਤੇ ਬਿਠਾਇਆ ਵੀ ਗਿਆ ਉਹਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿਰਾਂ ਤੋਂ ਪਗੜੀਆਂ ਉਤਾਰ ਲਈਆਂ ਗਈਆਂ ਅਤੇ ਟੋਪੀਆਂ ਪਹਿਨਾ ਦਿੱਤੀਆਂ ਗਈਆਂ, ਜਿਹੜਾ ਕਿ ਇਸ ਗੱਲ ਦਾ ਚਿੰਨ੍ਹ ਸਨ ਕਿ ਅੱਜ ਸਿੱਖ ਗੁਲਾਮ ਹੋ ਗਏ ਨੇ। ਚੇਤੇ ਰੱਖੀਏ ਉਸ ਵੇਲੇ ਵੀ ਦਸਤਾਰ ਆਜ਼ਾਦੀ ਦਾ ਚਿੰਨ੍ਹ ਸੀ ਔਰ ਟੋਪੀ ਗੁਲਾਮੀ ਦਾ ਚਿੰਨ੍ਹ ਸੀ। ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋ ਗਏ ਪਰ ਉਹਨਾਂ ਨੇ ਗੁਲਾਮੀ ਨੂੰ ਸਵੀਕਾਰ ਨਾ ਕੀਤਾ, ਗੁਲਾਮੀ ਨੂੰ ਕਦੇ ਵੀ ਮੰਨਣ ਲਈ ਤਿਆਰ ਨਹੀਂ ਸਨ। ਇੱਥੋਂ ਤੱਕ ਕਿ ਸੰਨ 1716 ਦੇ ਜੂਨ ਮਹੀਨੇ ਵਿੱਚ ਅੱਤ ਤਪਦੀ ਹੋਈ ਗਰਮੀ ਦੇ ਮੌਕੇ ਦਿੱਲੀ ਵਿਖੇ ਕੁਤਬ ਮੀਨਾਰ ਦੇ ਪਿਛਲੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇਣੇ ਪ੍ਰਾਰੰਭ ਕੀਤੇ ਗਏ। ਸਭ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਉਹਨਾਂ ਦੇ 4 ਸਾਲਾ ਬੇਟੇ ਅਜੈ ਸਿੰਘ ਨੂੰ ਪੇਸ਼ ਕੀਤਾ ਗਿਆ ਔਰ ਇਹ ਸ਼ਰਤ ਲਾਈ ਗਈ, ਬਾਬਾ ਜੀ जे तुसी खुद अपने हथी अजय सिंह नू कतल कर दिओ तुहानू छड़ दिता जाएगा। बाबा बंदा सिंह बहादुर हस के आखन लगे, भोलियो शायद तुसी जानते नहीं, सिख ते मैदाने जंग विच भी कोई दुश्मन जे डग पवे ते उहदे उत्ते वार नहीं करदा, किसे मजलूम उत्ते वार करना यह गल तां सिख दी भावना दे बिल्कुल ही उल्ट है। किसे बेगाने नू मारना ते बहुत दूर दी गल, इह ते फिर मेरा अपना बच्चा है, मैं इस नूं बिल्कुल नहीं मारांगा। उस वेले बाबा बंदा सिंह बहादुर दियां अखां दे सामने चार साला बेटे अजय सिंह नूं लिटा के उस दे सीने विच्चों खंजर दे नाल धड़कदा होया दिल कढ के बाबा बंदा सिंह बहादुर दे मूँह विच पा दिता गया। एक शायर लिखदा है, सितमगर सताया मैं तौबा ना कीती, बड़ा कहर ढाया मैं तौबा ना कीती, मेरे बच्चे दा दिल सीने चों कढ के मेरे मूँह च पाया मैं तौबा ना कीती। सिख उस हालात विच भी अपनी सरदारी नू अपनी शान नू कायम रखते रहे, क्यों? क्योंकि जानते सन ये सरदारी गुरु की बख्शिश की हुई सरदारी है, ये शान गुरु की बख्शिश की हुई शान है। इस ढंग नाल सन 1716 विच बाबा बंदा सिंह बहादुर नू तसीहे दे दे के शहीद कर दिता गया। पर सिखां दी तहरीक इस तरह लगातार चलती रही। अंग्रेज़ां दा जमाना आया, जिस जमाने दे विच सिखां उत्ते तशद्दुद दे होर तौर तरीके अपनाए गए। जिस वेले सिख अंग्रेज़ फौजां विच सेवा करिया करदे सन, काबुल दी मुहिम वेले, क्योंकि काबुल एक पहाड़ी इलाका है, दुश्मन दे नाल लड़दिया होया, क्योंकि पहाड़ उत्तों खड़िया होया दुश्मन जिस वेले गोलियां चला रहा सी, तां सिख फौजां दे सिरां विच वजदियां होईयां गोलियां सिखां नूं बहुत ज़्यादा नुकसान पहुँचा रही सन। उस वेले बाकायदा अंग्रेज़ सरकार वल्लों हुक्म जारी किया गया कि इन्हां सारे सिख फौजियां दे सिरां उत्ते लोहे का हैलमेट पहना दिता जाए। पर उस वेले सारे सिखां ने एक सुर हो के एक जबान हो के गल कही, असीं मरदे मर जांगे पर कदे भी गुरु कलगीधर महाराज सचे पातशाह की बख्शी हुई इस दस्तार नूं अपने हथी उतारन लई तैयार नहीं अते हैलमेट पहनन लई तैयार नहीं, क्योंकि किसे हद तक टोपी गुलामी का चिन्ह है, सानू अपनी सरदारी ज़्यादा प्यारी है। अंग्रेज़ सरकार ने फिर बाकायदा उन्हां सिखां कोलों एक वायदा लिया और सारे सिखां ने सिख फौजियां ने बिना किसी डर तो साइन कर दिते और आख्या कि जे कि इस मुहिम विच साढ़े सिर विच गोली वजन दे नाल साड़ी मौत हो जाए, असी सरकार कोलों कोई भी पेंशन लैण दी अथवा होर भी किसी सहूलत लैण दी मंग नहीं करांगे, साढ़े परिवार नू कोई पेंशन बिना शक ना दिती जाए जे कितें सिर विच गोली वजन नाल साड़ी मौत होवे। कहण तो भाव सिख नू अपनी जान दे नालों भी दस्तार ज़्यादा प्यारी सी। अज दे जमाने विच जदों तकदे आ झाती मारदे आ तां केवल फैशन प्रस्ती की दौड़ विच बहुत सारे नौजवान गुरु की बख्शी हुई इस दस्तार नू इस चिन्ह नू त्यागन वल दौड़ रहे हैं, जदों के सतगुरु पातशाह महाराज जी ने ये बख्शिश की ही इसलिए सी तां के साडे पास गुरु की बख्शी हुई ये शान कायम रहे। ये गल होर मैं आप जी नू चेते विच करवा देनी चाहना, केवल सिख ही दस्तार नहीं सजाउंदे बल्कि दुनिया के देशों में वसदियां हुई समूह आज़ादी पसंद कौम राजपूत भी दस्तारा बनते हैं। अज भी अफगानिस्तान ईरान इराक दे विच बहुत सारे मुसलमान भी अपने सिरां उत्ते दस्तारा सजाते हैं। अरब देश के दे बशिंदे भावें वक्रे ढंग की पग बनते हैं पर पग बनने विच फखर महसूस करते हैं, क्यों? क्योंकि पग ते आज़ादी का सरदारी का चिन्ह है और उन्होंने अपने इस सरदारी के चिन्ह उत्ते माण है। केवल फैशन की दौड़ मगर दौड़द्या होया कोई बंदा अपने सिर उत्तों इस गुरु की बख्शी हुई सुंदर दस्तार नूं त्यागे तो लाजमी तौर पर अफसोस नाल आखना पवेगा इसनूं हुण कौन समझावे। इसलिए किसी शायर ने बड़ी सुंदर बात आखी सी, ਉਹ ਕਹਿੰਦਾ ਦੂਜਿਆਂ 'ਤੇ ਕੀ ਗਿਲਾ ਹੈ, ਪਾਤਸ਼ਾਹਾਂ ਦੇ ਪਾਤਸ਼ਾਹ ਤੇਰਿਆਂ ਸਰਦਾਰਾਂ ਨੇ ਖੁਦ ਵੇਚ ਦਿੱਤੀਆਂ ਸਰਦਾਰੀਆਂ। ਜੇ ਕੋਈ ਸਿੱਖ ਆਪ ਆਪਣੀ ਮਰਜ਼ੀ ਨਾਲ ਕਿਸੇ ਨਾਈ ਦੀ ਦੁਕਾਨ 'ਤੇ ਆਪਣੀ ਦਸਤਾਰ ਭੁੱਲ ਆਵੇ, ਮੁੜ ਉਸ ਨੂੰ ਕੌਣ ਸਮਝਾਵੇ ਕਿ ਦਸਤਾਰ 'ਤੇ ਉਸ ਦੀ ਸ਼ਾਨ ਦਾ ਪ੍ਰਤੀਕ ਹੈ। ਅੱਜ ਭਾਵੇਂ ਸਿੱਖ ਕਿਸੇ ਵੀ ਹਾਲਾਤ ਵਿੱਚ ਹੋਵੇ, ਅਮੀਰ ਹੋਵੇ ਉਹ ਤਾਂ ਵੀ ਸਰਦਾਰ ਹੈ, ਗਰੀਬ ਹੋਵੇ ਉਹ ਤਾਂ ਵੀ ਸਰਦਾਰ ਹੈ, ਬਸ਼ਰਤ ਜੇ ਉਸ ਨੇ ਕਿਤੇ ਆਪਣੇ ਸਿਰ ਉੱਤੇ ਦਸਤਾਰ ਸਜਾਈ ਹੋਈ ਹੋਵੇ। ਮੈਂ ਜਗਤ ਵਿੱਚ ਵਿਚਰਦਿਆਂ ਤੱਕਿਆ, ਭਾਵੇਂ ਕੋਈ ਫੋਰਥ ਕਲਾਸ ਕਰਮਚਾਰੀ ਹੋਵੇ, ਹੋ ਸਕਦਾ ਕਿਸੇ ਰੇਲਵੇ ਸਟੇਸ਼ਨ ਉੱਤੇ, ਕਿਸੇ ਬੈਂਕ ਵਿੱਚ ਪੱਗ ਬੰਨਣ ਵਾਲਾ ਵਿਅਕਤੀ ਮਾਮੂਲੀ ਨੌਕਰੀ ਕਰਦਾ ਹੋਵੇ, ਪਰ ਜਿਵੇਂ ਹੀ ਉਸਨੇ ਪੱਗ ਬੰਨੀ ਹੋਈ ਹੋਵੇ ਬਾਕੀ ਸਾਰੇ ਲੋਕ ਉਸਨੂੰ ਆਵਾਜ਼ ਮਾਰਦਿਆਂ ਹੋਇਆਂ ਸਰਦਾਰ ਜੀ ਕਹਿ ਕੇ ਬੁਲਾਉਣਗੇ। ਹੁਣ ਇਹ ਸਰਦਾਰ ਜੀ ਸਨਮਾਨ 'ਤੇ ਲਾਜ਼ਮੀ ਤੌਰ 'ਤੇ ਬੜਾ ਉੱਚਾ ਹੈ, ਵੱਡਾ ਸਨਮਾਨ ਹੈ, ਕਿਉਂਕਿ ਸਰਦਾਰ ਦਾ ਮਤਲਬ ਤਾਂ ਆਗੂ ਤੋਂ ਹੈ, ਸਰਦਾਰ ਦਾ ਮਤਲਬ ਤਾਂ ਲੀਡਰ ਤੋਂ ਹੈ, ਮਹਾਨ ਤੋਂ ਹੈ। ਔਰ ਇਹ ਗੱਲ ਵੀ ਸਾਨੂੰ ਚੇਤੇ ਵਿੱਚ ਰਹੇ, ਸਰਦਾਰੀ ਉਦੋਂ ਤੱਕ ਹੈ ਸਾਡੇ ਪਾਸ ਜਦੋਂ ਤੱਕ ਦਸਤਾਰ ਹੈ। ਜਿਸ ਦਿਨ ਇਹ ਦਸਤਾਰ ਨਾ ਰਹੀ ਉਸ ਦਿਨ ਸਾਡੇ ਪਾਸ ਸਰਦਾਰੀ ਵੀ ਨਾ ਰਹੇਗੀ। ਕੇਵਲ ਸਿੱਖ ਹੀ ਇਹ ਗੱਲ ਨਹੀਂ ਜਾਣਦੇ, ਬਲਕਿ ਸਿਆਣੇ ਹਿੰਦੂ ਸੱਜਣ ਅੱਜ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਸਨ। ਹਿੰਦੁਸਤਾਨ ਦੇ ਰਹਿ ਚੁੱਕੇ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਭਾਵੇਂ ਸਿੱਖੀ ਵਿਸ਼ਵਾਸ ਨਹੀਂ ਸਨ ਰੱਖਦੇ, ਸਿਆਣੇ ਹਿੰਦੂ ਸੱਜਣ ਸਨ, ਪਰ ਇਸ ਦੇ ਬਾਵਜੂਦ ਦਸਤਾਰ ਸਜਾਇਆ ਕਰਦੇ ਸਨ, ਔਰ ਦਸਤਾਰ ਸਜਾ ਕੇ ਹੀ ਆਪਣੇ ਆਪ ਨੂੰ ਫਖਰ ਪ੍ਰਤੀਤ ਕਰਿਆ ਕਰਦੇ ਸਨ। ਅੱਜ ਲੋੜ ਹੈ ਕਿ ਮੁੜ ਸਾਰਿਆਂ ਨੂੰ ਸਮਝਾਇਆ ਜਾਏ, ਦੱਸਿਆ ਜਾਏ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ, ਕਿ ਦਸਤਾਰ ਬੰਨਣਗੇ ਤਾਂ ਲਾਜ਼ਮੀ ਤੌਰ 'ਤੇ ਗੁਰੂ ਪੰਥ ਨਾਲ ਜੁੜੇ ਰਹਿਣਗੇ। ਇਹ ਤਾਂ ਗੁਰੂ ਪੰਥ ਦੀ ਇੱਕ ਨਿਸ਼ਾਨੀ ਹੋਈ। ਜਗਤ ਵਿੱਚ ਵਿਚਰਦਿਆਂ ਹੋਇਆਂ, ਦੁਨੀਆ ਭਰ ਵਿੱਚ ਵਿਚਰਦਿਆਂ, ਜਿਸ ਵੇਲੇ ਮੈਂ ਰੇਲਵੇ ਸਟੇਸ਼ਨਾਂ 'ਤੇ, ਬੱਸ ਅੱਡਿਆਂ 'ਤੇ ਅਥਵਾ ਦੂਰ ਦੁਰਾਡੇ ਹਵਾਈ ਅੱਡਿਆਂ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਦੇ ਫਿਰਦੇ ਲੋਕਾਂ ਵਿੱਚੋਂ ਕਿਸੇ ਇੱਕ ਵੀ ਪੱਗ ਵਾਲੇ ਨੂੰ ਵੇਖਦਾ ਤਾਂ ਮੇਰਾ ਸਿਰ ਉਸੇ ਵੇਲੇ ਫਖਰ ਨਾਲ ਉੱਚਾ ਹੋ ਜਾਂਦਾ। ਮੈਂ ਮਹਿਸੂਸ ਕਰਦਾ ਮੈਨੂੰ ਡਰਨ ਦੀ, ਮੈਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਹ ਮੇਰੇ ਗੁਰੂ ਕਲਗੀਧਰ ਦਾ ਪਿਆਰਾ ਸਿੱਖ, ਦੂਰ ਹੁੰਦਾ ਹੋਇਆ ਵੀ ਮੇਰਾ ਭਰਾ ਮੇਰੇ ਨਾਲ ਹੈ, ਜਿਸ ਕਰਕੇ ਮੈਨੂੰ ਇੱਕ ਤਰਵਾਸ ਪ੍ਰਤੀਤ ਹੁੰਦਾ। ਇਸ ਦਾ ਭਾਵ ਇਹ ਹੋਇਆ ਕਿ ਦਸਤਾਰ ਅਥਵਾ ਪੱਗ ਸਾਡੀ ਸਰਦਾਰੀ ਦਾ ਚਿੰਨ੍ਹ ਹੀ ਨਹੀਂ ਬਲਕਿ ਸਾਡੀ ਪੰਥਕ ਏਕਤਾ ਦਾ ਸਬੂਤ ਵੀ ਹੈ। ਇਹ ਏਕਤਾ ਬਣੀ ਰਹੇ, ਲਾਜ਼ਮੀ ਤੌਰ 'ਤੇ ਇਸੇ ਤਰ੍ਹਾਂ ਹੀ ਬਣੀ ਰਹਿਣੀ ਚਾਹੀਦੀ ਹੈ। ਦਸਤਾਰ ਬੰਨਣ ਵਾਲੇ ਵਿਅਕਤੀ ਨਿਮਰਤਾ ਦਾ ਪ੍ਰਤੀਕ ਨੇ, ਸਰਦਾਰੀ ਦਾ ਔਰ ਸ਼ਾਨ ਦਾ ਪ੍ਰਤੀਕ ਨੇ। ਪਰ ਹਾਂ, ਇੱਕ ਗੱਲ ਹੋਰ ਸਾਨੂੰ ਯਾਦ ਰਹੇ, ਦਸਤਾਰ ਬੰਨਣ ਵਾਲੇ ਵਿਅਕਤੀ ਉੱਤੇ ਇੱਕ ਜ਼ਿੰਮੇਵਾਰੀ ਆਪਣੇ ਆਪ ਲਾਗੂ ਹੋ ਜਾਂਦੀ ਹੈ। ਜੇ ਉਹ ਸੁੰਦਰ ਦਸਤਾਰ ਸਜਾ ਰਿਹਾ, ਆਪਣੇ ਆਪ ਨੂੰ ਸਰਦਾਰ ਅਖਵਾ ਰਿਹਾ ਔਰ ਸਰਦਾਰੀ ਦਾ ਮਾਣ ਪ੍ਰਤੀਤ ਕਰ ਰਿਹਾ, ਤਾਂ ਫਿਰ ਉਸ ਨੂੰ ਆਪਣਾ ਜੀਵਨ ਵੀ ਲਾਜ਼ਮੀ ਤੌਰ 'ਤੇ ਸਰਦਾਰਾਂ ਵਾਂਗ ਹੀ ਜਿਉਣਾ ਚਾਹੀਦਾ। ਉਸ ਦੇ ਕੰਮ ਲਾਜ਼ਮੀ ਤੌਰ 'ਤੇ ਐਸੇ ਹੋਣ ਤਾਂ ਕਿ ਦੁਨੀਆ ਸੱਚਮੁੱਚ ਉਸ ਨੂੰ ਸਰਦਾਰੀ ਦੀ ਨਿਗਾਹ ਨਾਲ ਹੀ ਤੱਕੇ। ਕੋਈ ਹਰਜ ਨਹੀਂ ਕਿਸੇ ਦਾ ਸਤਿਕਾਰ ਕਰਨ ਵਿੱਚ, ਪਰ ਸਮੂਹ ਪੱਗ ਬੰਨਣ ਵਾਲੇ ਸਰਦਾਰਾਂ ਨੂੰ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਦਾ। ਜਿਹੜੀ ਗੱਲ ਕਿਸੇ ਸ਼ਾਇਰ ਨੇ ਬੜੇ ਖੂਬਸੂਰਤ ਅੰਦਾਜ਼ ਵਿੱਚ ਆਖੀ ਸੀ, ਉਹ ਆਖਦਾ ਨਿਮਰਤਾ ਦਾ ਪ੍ਰਗਟਾਵਾ ਮਾੜਾ ਨਹੀਂ, ਜੇ ਕੌਮੀ ਤੌਰ 'ਤੇ ਵੀ ਸਾਨੂੰ ਇਹ ਗੱਲ ਯਾਦ ਰਹੇ, ਸਰ ਝੁਕਾਨੇ ਮੇਂ ਕੋਈ ਹਰਜ ਨਹੀਂ ਲੇਕਿਨ, ਸਰ ਝੁਕਾਨੇ ਮੇਂ ਕੋਈ ਹਰਜ ਨਹੀਂ ਲੇਕਿਨ, ਇਤਨਾ ਤੋਂ ਮਤ ਝੁਕਾਓ ਕਿ ਦਸਤਾਰ ਗਿਰ ਪੜੇ। ਸਾਨੂੰ ਇਸ ਗੱਲ ਦਾ ਜ਼ਰੂਰ ਖਿਆਲ ਰਹੇ ਤਾਂ ਕਿ ਅਸੀਂ ਸਿੱਖੀ ਜੀਵਨ, ਪੰਥਕ ਜੀਵਨ ਜਿਉਂਦਿਆਂ ਆਪਣੇ ਜੀਵਨ ਨੂੰ ਸਫਲ ਕਰ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।